रैनी रहे सोई सिख मेरा रैनी रहे सिंह अमृत जो देवे ਹੱਕ ਪੁੰਨ ਲੇਵੈ ਪੁੰਨ ਮਿਲੀ ਪਾਚੋ ਰਹਿਤ ਜੋ ਪਖੈ
ਗੁਰਸਿੱਖ ਨੂੰ ਰਹਿਤ ਦੱਸਦੇ ਹਨ ਹੇ ਗੁਰਸਿੱਖ ਜਦ ਤੱਕ ਤੂੰ ਰਹਿਤ ਵਿੱਚ ਪੂਰਾ ਨਹੀਂ ਹੁੰਦਾ ਤਦ ਤੱਕ ਤੂੰ ਖਾਲਸਾ ਨਹੀਂ ਬਣ ਸਕਦਾ ਇਸ ਲਈ ਸਤਿਗੁਰੂ ਜੀ ਨੇ ਸਭ ਤੋਂ ਪਹਿਲੇ ਗੁਰਸਿੱਖ ਨੂੰ ਰਹਿਤ ਸਮਝਾਉਂਦੇ ਇਹ ਗੱਲ ਆਖੀ ਹੈ
ਰਹਿਤ
ਪਿਆਰ ਹੈ ਸਿੱਖ ਮੈਨੂੰ ਬਾਅਦ ਵਿੱਚ ਪਿਆਰਾ ਹੈ ਕਿਉਂਕਿ ਪਹਿਲੇ ਮੈਂ ਰਹਿਤ ਨੂੰ ਮੁੱਖ ਰੱਖਦਾ ਹਾਂ ਤੇ ਸਤਿਗੁਰੂ ਜੀ ਨੇ ਉਸ ਰਹਿਤ ਨੂੰ ਸਮਝਾਉਂਦੇ ਆ ਇਹ ਗੱਲ ਆਖੀ ਹੈ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੀ ਸਭ ਤੋਂ ਪਹਿਲੀ ਰਹਿਤ ਇਹ ਹੈ ਤੂੰ ਖੰਡੇ ਦੀ ਪਹੁਲ ਨੂੰ ਛਕਣੇ ਸੋਈ ਸਿੰਘ ਪ੍ਰਧਾਨ ਔਰ ਨਾ ਪਹੁਲ ਜੋ ਲਹੈ ਫਿਰ ਪਹੁਲ ਦੇਣ ਦੀ ਮਰਿਆਦਾ ਦੱਸੀ ਪਾਂਚ ਸਿੰਘ ਅੰਮ੍ਰਿਤ ਜੋ ਦੇਵੈ ਤਾਂ ਕੋ ਸਿਰ ਤਰ ਛੱਕ ਪੁੜ ਲੇਵੈ ਜਦੋਂ ਪੰਜ ਪਿਆਰੇ ਉਹ ਤੈਨੂੰ ਅੰਮ੍ਰਿਤ ਦੀ ਦਾਤ ਦੇਣ ਤੂੰ ਆਪਣਾ ਸਿਰ ਨੀਵਾਂ ਕਰਕੇ ਆਪਣੇ ਸਿਰ ਨੂੰ ਅਰਪਣ ਕਰਕੇ ਉਸ ਨੂੰ ਹਾਸਲ ਕਰਨਾ ਹੈ ਫਿਰ ਸਤਿਗੁਰੂ ਜੀ ਅੱਗੇ ਸਮਝਾਉਂਦੇ ਹੋਏ ਇਹ ਕਹਿੰਦੇ ਨੇ ਪੁੰਨ ਮਿਲ ਪਾਂਚੋ ਰਹਿਤ ਜੋ ਪਾਖੇ ਜਿਹੜੀ ਫਿਰ ਉਹ ਰਹਿਤ ਪੰਨ ਦੱਸਣਗੇ ਤਾਂ ਕੋ ਮਨ ਮੇ ਦ੍ਰਿੜ ਕਰ ਰੱਖੇ ਉਸ ਨੂੰ ਆਪਣੇ ਮਨ ਅੰਦਰ ਦ੍ਰਿੜ ਕਰਕੇ ਤੂੰ ਰੱਖ ਲੈਣਾ ਹੈ ਫਿਰ ਤੂੰ ਸਿੱਖ ਬਣ ਸਕਦਾ ਹੈ ਕਿਉਂਕਿ ਜਦ ਤੱਕ ਤੂੰ ਸਿੱਖ ਨਾ ਬਣੇ ਸਿੱਖ ਕਿਵੇਂ ਛੱਡ ਸਕਦਾ ਹੈ ਫਿਰ ਸਤਿਗੁਰੂ ਜੀ ਨੇ ਦੂਜੀ ਗੱਲ ਕਹੀ ਗੁਰਸਿੱਖ ਰਹਿਤ ਸੁਣੋ ਹੇ ਮੀਤ ਹੇ ਮੇਰੇ ਮਿੱਤਰ ਹੇ ਗੁਰਸਿੱਖ ਇਹ ਤੇਰੀ ਇੱਕ ਰਹਿਤ ਹੈ ਜੇ ਇਹਨੂੰ ਤੂੰ ਆਪਣੇ ਮਨ ਚ ਵਸਾ ਲਵੇ ਤੇ ਇਸ ਤੋਂ ਵੱਡੀ ਹੋਰ ਕੋਈ ਗੱਲ ਨਾ ਹੋਵੇਗੀ ਪ੍ਰਭਾਤੇ ਉੱਠ ਕਰ ਹਿਤ ਚੀਤ ਪ੍ਰਭਾਤੇ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਨਾਲ ਆਪਣਾ ਚਿੱਤ ਜੋੜ ਆਪਣਾ ਮਨ ਲਾ ਫਿਰ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਸੋ ਜਾਪ ਵਾਹਿਗੁਰੂ ਦਾ ਮੰਤਰ ਤੂੰ ਹਮੇਸ਼ਾ ਜਪਣਾ ਹੈ ਕਰ ਇਸ਼ਨਾਨ ਪੜੇ ਜਪ ਜਾਪ ਫਿਰ ਇਸ਼ਨਾਨ ਕਰਕੇ ਜਾਪ ਕਹਿੰਦੇ ਨੇ ਜਪ ਜਪਜੀ ਸਾਹਿਬ ਤੇ ਜਾਪ ਕਹਿੰਦੇ ਨੇ ਜਾਪ ਸਾਹਿਬ ਇਹਨਾਂ ਦਾ ਤੂੰ ਪਾਠ ਕਰਨਾ ਹੈ ਇਹਨਾਂ ਤੋਂ ਉਪਰੰਤ ਕਹਿੰਦੇ ਨੇ ਇਨਮੇ ਨੇਮ ਜੋ ਏਕ ਕਰਾਏ ਫਿਰ ਕਹਿੰਦੇ ਨੇ ਵੇਖ ਗੁਰਸਿੱਖ ਕੈਸੀ ਮਰਿਆਦਾ ਹੈ ਸੰਧਿਆ ਸਮੇਂ ਸੁਣੀ ਰਹਿ ਰਾਸ਼ ਕੀਰਤਨ ਕਥਾ ਸੁਣੀ ਹਰਿਆਸ ਇਨਮੇ ਨੇਮ ਜੋ ਏਕ ਕਰਾਏ ਸੋ ਸਿੱਖ ਅਮਰਾਪੁਰੀ ਮੇ ਜਾਏ ਇਹ ਹੈ ਗੁਰਸਿੱਖ ਦੀ ਰਹਿਤ ਤੇ ਸਤਿਗੁਰ ਸਮਝਾਉਂਦੇ ਇਹ ਗੱਲ ਕਹਿੰਦੇ ਨੇ ਜੀ ਰਹਿਣੀ ਰਹਿ ਆਪਣੇ ਹਿਰਦੇ ਅੰਦਰ ਵਸਾਉਂਦਾ ਉਹੀ ਸਿੱਖ ਹੈ ਤੇ ਸਿੱਖ ਬਣ ਗਿਆ ਤੇ ਸਿੰਘ ਬਣਨਾ ਕੋਈ ਔਖਾ ਨਾ ਹੋਵੇਗਾ। ਫਿਰ ਅਗਲੀ ਗੱਲ ਸਤਿਗੁਰੂ ਜੀ ਇੰਜ ਕਹਿੰਦੇ ਨੇ, ਖਾਲਸਾ ਖਾਸ ਕਹਾਵੇ ਸੋਈ ਜਾ ਕੇ ਹਿਰਦੇ ਭਰਮ ਨਾ ਹੋਏ, ਖਾਲਸਾ ਖਾਸ ਕਹਾਵੇ ਸੋਈ ਜਾ ਕੇ ਹਿਰਦੇ ਭਰਮ ਨਾ ਹੋਏ, ਪਰਮ ਪੇਖ ਤੇ ਪਰਮ ਪੇਖ ਤੇ ਰਹੇ ਨਿਆਰਾ, ਖੋਸੋ ਖਾਲਸ ਸਤਿਗੁਰੂ ਹਮਾਰਾ ਕਹੀ ਜਾਂਦੀ ਹੈ ਕਿ ਸਤਿਗੁਰੂ ਜੀ ਨੇ ਇਹ ਗੱਲ ਸਿੱਖ ਨੂੰ ਹੀ ਕਿਉਂ ਸਮਝਾਈ, ਸਿੰਘ ਕਿਉਂ ਨਾ ਆਖਿਆ, ਖਾਲਸਾ ਕਿਉਂ ਨਾ ਆਖਿਆ। ਖਿਆਲ ਕਰਨਾ ਜੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਸਿੱਖ ਬਣਾਇਆ, ਫਿਰ ਗੁਰੂ ਸਾਹਿਬਾਨ ਨੇ ਸਿੱਖ ਨੂੰ ਇੱਕ ਮਰਿਆਦਾ ਦੱਸੀ ਹੈ। ਪਿਤਾ ਗੁਰੂ ਰਾਮਦਾਸ ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਏ। ਕਿਉਂਕਿ ਜਦ ਤੱਕ ਸਿੱਖ ਨਹੀਂ ਬਣਿਆ ਸਿੰਘ ਕਿਵੇਂ ਬਣੇਗਾ, ਇਸੇ ਲਈ ਸਤਿਗੁਰੂ ਨੇ ਪਹਿਲੇ ਸਿੱਖ ਨੂੰ ਮਰਿਆਦਾ ਸਮਝਾ ਕੇ ਫਿਰ ਉਸ ਨੂੰ ਸਿੰਘ ਬਣਾਇਆ। ਤੇ ਹੁਣ ਗੱਲ ਕੀ ਕਹਿੰਦੇ ਨੇ, ਖਾਲਸਾ ਖਾਸ ਕਹਾਵੇ ਸੋਈ ਜਾਂ ਕੇ ਹਿਰਦੇ ਪਰਮ ਨਾ ਹੋਈ। ਭਾਈ ਖਾਲਸਾ ਉਹੀ ਹੋ ਸਕਦਾ ਹੈ ਜਿਹਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਪਰਮ ਨਾ ਹੋਵੇ। ਹੁਣ ਪਰਮ ਵੀ ਕੈਸਾ ਹੈ, ਇਹ ਊਚ ਨੀਚ ਦਾ, ਜਾਤ ਪਾਤ ਦਾ, ਵੱਡੇ ਛੋਟੇ ਦਾ, ਇਹ ਇੱਕ ਭੇਦ ਹੀ ਤੇ ਹੈ, ਇੱਕ ਪਰਮ ਹੀ ਤੇ ਹੈ। ਸਤਿਗੁਰ ਕਹਿੰਦੇ ਨੇ, ਜਿੱਥੇ ਪਾਈ ਪਰਮ ਆ ਜਾਏ ਉਥੋਂ ਧਰਮ ਚੜਾ ਜਾਂਦਾ ਹੈ। ਅਗਰ ਜੇ ਤੂੰ ਧਰਮੀ ਬਣਨਾ ਚਾਹੁੰਦਾ ਹੈ ਤੇ ਆਪਣੇ ਅੰਦਰੋਂ ਪਰਮ ਨੂੰ ਦੂਰ ਕਰ ਦੇ। ਹੁਣ ਜੇ ਪਰਮ ਅੰਦਰ ਵਸਿਆ ਰਿਹਾ ਤੇ ਧਰਮ ਤੋਂ ਤੂੰ ਹੀ ਨਾ ਹੋ ਜਾਏਗਾ, ਧਰਮ ਤੋਂ ਦੂਰ ਚਲਾ ਜਾਏਗਾ। ਧਰਮ ਨੂੰ ਮਨ ਅੰਦਰ ਵਸਾਉਣ ਵਾਸਤੇ ਪਰਮ ਤਾਂ ਦੂਰ ਕਰਨਾ ਹੀ ਪਵੇਗਾ। ਇਸ ਲਈ ਸਤਿਗੁਰੂ ਕਹਿੰਦੇ ਨੇ, ਇਹਨਾਂ ਪਰਮਾਂ ਤੋਂ ਦੂਰ ਰਹਿਣ ਵਾਸਤੇ ਆਪਾਂ ਨੂੰ ਗੁਰੂ ਨਾਲ ਜੁੜਨਾ ਪਵੇਗਾ। ਤੇ ਹੁਣ ਪਰਮ ਵੀ ਕੈਸੇ ਕੈਸੇ ਨੇ, ਖਿਆਲ ਕਰਨਾ ਜੀ, ਕੁਝ ਵਾਰਾਂ ਦੇ ਸਾਡੇ ਅੰਦਰ ਪਰਮ ਵਸੇ ਹੋਏ, ਉਹਨਾਂ ਵਾਰਾਂ ਨੂੰ ਮੁੱਖ ਰੱਖ ਕੇ ਆਪਾਂ ਐਸੇ ਪਰਮਾਂ ਦੇ ਵਿੱਚ ਪੈ ਗਏ ਕਿ ਅੱਜ ਤੱਕ ਨਿਕਲਣਾ ਸਾਡੇ ਵਾਸਤੇ ਔਖਾ ਹੋ ਗਿਆ। ਜੇਕਰ ਅਸੀਂ ਨਹੀਂ ਨਿਕਲੇ ਤੇ ਸਾਡੇ ਆਉਣ ਵਾਲੇ ਬੱਚੇ ਉਹਨਾਂ ਪਰਮਾਂ ਵਿੱਚੋਂ ਕਿਵੇਂ ਨਿਕਲ ਸਕਦੇ ਨੇ? ਉਹਨਾਂ ਪਰਮਾਂ ਦੇ ਵਿੱਚੋਂ ਕੱਢਣ ਵਾਸਤੇ ਸਤਿਗੁਰੂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਜੀ, ਖਾਲਸਾ ਖਾਸ ਕਹਾਵੇ ਸੋਈ ਜਾ ਕੇ ਹਿਰਦੇ ਪਰਮ ਨਾ ਹੋਏ। ਕੈਸਾ ਪਰਮ? ਵਾਰਾਂ ਦਾ, ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ, ਇਹ ਵਾਰਾਂ ਦੇ ਪਰਮ ਇੱਥੇ ਹੀ ਨਹੀਂ ਹਰ ਜਗ੍ਹਾ ਹੀ ਮੰਨੇ ਜਾਂਦੇ ਨੇ। ਕੋਈ ਹੀ ਇਹਨਾਂ ਪਰਮਾਂ ਤੋਂ ਬਚਿਆ ਹੋਵੇਗਾ ਫਿਰ ਉਹ ਖਾਲਸਾ ਜ਼ਰੂਰ ਬਣ ਸਕਦਾ ਹੈ। ਜਿਹੜਾ ਪਰਮਾਂ ਤੋਂ ਬਚ ਗਿਆ, ਮੰਗਲਵਾਰ ਆ ਜਾਏ ਕਈ ਸਿਰ ਨਹੀਂ ਧੋਂਦੇ, ਇੱਕ ਪਰਮ ਬਣ ਗਿਆ ਕਿ ਮੰਗਲਵਾਰ ਸਿਰ ਧੋਣ ਦੇ ਨਾਲ ਸਿਰ ਪੀੜ ਹੋਣ ਲੱਗ ਪੈਂਦਾ ਹੈ। ਮੰਗਲਵਾਰ ਬੀਤੇ ਆ, ਵਾਰੀ ਵੀਰਵਾਰ ਦੀ ਆ। ਹੁਣ ਵੀਰਵਾਰ ਨੂੰ ਐਸਾ ਇੱਕ ਪਰਮ ਬਣਾ ਦਿੱਤਾ ਗਿਆ ਕਿ ਭੈਣ ਘਰ ਵਿੱਚ ਆਈ ਹੋਵੇ, ਮਾਵਾਂ ਨਹੀਂ ਤੋਰਦੀਆਂ, ਬੱਚੀਏ ਅੱਜ ਨਾ ਜਾ, ਅੱਜ ਤੂੰ ਵੀਰਵਾਰ ਵਾਲੇ ਦਿਨ ਗਈ ਤੇ ਸਾਰਾ ਪਾਰਾ ਤੇਰੇ ਵੀਰੇ ਸਿਰੇ ਪੈ ਜਾਣਾ ਹੈ। ਇਸ ਲਈ ਅੱਜ ਰਹਿ ਜਾ। ਹੁਣ ਗੱਲ ਤਾਂ ਕੇਵਲ ਇਤਨੀ ਕੁ ਹੈ, ਉਸ ਬੱਚੀ ਨੂੰ ਇਹ ਵੀ ਕਿਹਾ ਜਾ ਸਕਦਾ, ਬੱਚੀਏ ਅੱਜ ਨਾ ਜਾ ਕੱਲ ਚਲੀ ਜਾਈ, ਤੇਰੇ ਭਰਾ ਦਾ ਪਿਆਰ ਹੈ। ਲੇਕਿਨ ਉਸ ਨੂੰ ਪਰਮ ਦੇ ਵਿੱਚ ਮਨਾਇਆ ਗਿਆ, ਪਰਮ ਦਾ ਡਰ ਦੇ ਕੇ ਉਸ ਨੂੰ ਭਰਾ ਦਾ ਪਿਆਰ ਜਿਤਾਇਆ ਜਾ ਰਿਹਾ। ਵਾਰੀ ਆ ਗਈ ਜੀ ਸ਼ਨਿਚਰ ਵਾਰ ਦੀ। ਹੁਣ ਜਦੋਂ ਸ਼ਨਿਚਰ ਵਾਰ ਆਇਆ, ਇਸ ਨੂੰ ਅੱਜ ਲੋਕਾਂ ਨੇ ਕਹਿ ਦਿੱਤਾ ਕਿ ਸ਼ਨਿਚਰ ਬੜਾ ਬਲੀ ਹੈ। ਇਸ ਸ਼ਨਿਚਰ ਨੂੰ ਬਲੀ ਮੰਨ ਕੇ ਅੱਜ ਉਦਮ ਉਪਰਾਲਾ ਕੀ ਲੱਭਿਆ ਕਿ ਸਾਰੇ ਹੀ ਸਾਧ ਸੰਗਤ ਜੀ ਗੁਰਦੁਆਰੇ ਛੋਲਿਆਂ ਦਾ ਪ੍ਰਸ਼ਾਦ ਲੈ ਕੇ ਪਹੁੰਚੇ। ਭਾਈ ਇਸ ਦਾ ਕੀ ਮਤਲਬ ਹੈ? ਲਓ ਜੀ, ਸ਼ਨਿਚਰ ਵਾਰ ਬਲੀ ਦਾ ਦਿਨ ਜਾਣਦੇ ਪ੍ਰਸ਼ਾਦ ਗੁਰਦੁਆਰੇ ਲੈ ਕੇ ਜਾਈਏ, ਸਾਡੇ ਗਲੋਂ ਸ਼ਨਿਚਰ ਲੈ ਜਾਵੇਗਾ। ਇਹਦਾ ਅਰਥ ਤਾਂ ਇਹ ਹੋ ਗਿਆ ਕਿ ਸ਼ਨਿਚਰ ਆਪਣੇ ਗਲੋਂ ਤਾਂ ਲਾ ਲਿਆ, ਪਰ ਸੰਗਤ ਦੀ ਗੱਲ ਪਾ ਦਿੱਤੀ, ਕਿਉਂਕਿ ਜਿਹੜਾ ਪ੍ਰਸ਼ਾਦ ਖਾਵੇਗਾ ਸ਼ਨਿਚਰ ਉਹਦੀ ਗੱਲ ਪੈਣਾ ਹੀ ਪੈਣਾ ਹੈ। ਸਤਿਗੁਰੂ ਕਹਿੰਦੇ ਨੇ ਉਹ ਭਾਈ ਇਹ ਇੱਕ ਪਰਮ ਹੈ। ਇਸ ਪਰਮ ਨੂੰ ਦੂਰ ਕਰਨ ਵਾਸਤੇ ਸਹਿਬਾ ਨੇ ਵੀ ਆਖਿਆ ਪ੍ਰਸ਼ਾਦ ਲਿਜਾਣਾ ਤੇ ਰੋਜ਼ ਲਿਜਾਓ। ਇੱਕ ਦਿਨ ਨੂੰ ਮੰਨ ਕੇ ਪ੍ਰਸ਼ਾਦ ਨਹੀਂ ਲੈ ਕੇ ਜਾਣਾ, ਬਲੀ ਤੇ ਉਹਨੂੰ ਕਹਿੰਦੇ ਨੇ ਜੀ ਸੂਰਬੀ ਬਚਨ ਕੇ ਬਲੀ। ਜਿਹੜਾ ਬਚਨ ਦਾ ਬਲੀ ਹੋਵੇ ਉਹਨੂੰ ਸੂਰਮਾ ਆਖਿਆ ਜਾਂਦਾ ਹੈ। ਇਸ ਲਈ ਭਾਈ ਆਪਾਂ ਵਾਰਾਂ ਦੇ ਵਿੱਚ ਪੈ ਕੇ ਧਰਮ ਤੋਂ ਹੀ ਨਹੀਂ ਹੋ ਗਏ। ਮੇਰੀ ਬੇਨਤੀ ਹੈ, ਅਗਰ ਵਾਰ ਹੀ ਮੰਨਣੇ ਨੇ ਤੇ ਆਸਾ ਦੀ ਵਾਰ ਮੰਨ ਲਓ, ਉਹ ਵੀ ਤਾਂ ਵਾਰ ਹੀ ਹੈ। ਲੇਕਿਨ ਆਸਾ ਦੀ ਵਾਰ ਕਿੰਨੇ ਕੁ ਲੋਕ ਮੰਨਦੇ ਨੇ, ਕਿੰਨੇ ਕੁ ਲੋਕ ਸੁਣਨ ਵਾਸਤੇ ਪਹੁੰਚਦੇ ਨੇ? ਆਹ ਵੇਖੋ, ਕਿਸੇ ਧਾਰਮਿਕ ਸਥਾਨਾਂ ਤੇ ਹੀ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਵਰਨਾ ਜਿੱਥੇ ਵੀ ਤੁਸੀਂ ਵੇਖੋਗੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਭਾਈ ਸਭ ਇਕੱਲੇ ਪੜ੍ਹ ਰਹੇ ਹੁੰਦੇ ਨੇ, ਕੋਈ ਗੁਰਦੁਆਰੇ ਨਹੀਂ ਪਹੁੰਚਦਾ। ਕਾਰਨ, ਕਿਉਂਕਿ ਆਸਾ ਦੀ ਵਾਰ ਕੋਈ ਸੁਣਨ ਨੂੰ ਤਿਆਰ ਨਹੀਂ, ਕੋਈ ਮੰਨਣ ਨੂੰ ਤਿਆਰ ਨਹੀਂ। ਕਮਾਲ ਦੀ ਗੱਲ ਹੈ, ਮੇਰੇ ਕਲਗੀਧਰ ਪਾਤਸ਼ਾਹ ਨੇ ਸਰਸਾਂ ਦੇ ਕਿਨਾਰੇ ਤੇ ਵੀ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸੁਣਿਆ। ਉਹ ਸਿੰਘ, ਜੇ ਅਸੀਂ ਕਿਲੇ ਵਿੱਚ ਹੁੰਦੇ ਤੇ ਇਸ ਵੇਲੇ ਕੀ ਕਰਦੇ? ਸਤਿਗੁਰੂ ਜੀ, ਇਸ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੁੰਦਾ। ਤੇ ਸਿੰਘੋ, ਹੁਣ ਕਿਉਂ ਭੁੱਲ ਗਏ ਹੋ? ਉਹ ਮੈਨੂੰ ਆਸਾ ਦੀ ਵਾਰ ਦਾ ਕੀਰਤਨ ਸੁਣਾ ਦਿਓ। ਕੋਈ ਪਤਾ ਨਹੀਂ ਇਹ ਮੁੜ ਕੇ ਨਸੀਬ ਹੋਵੇ ਜਾਂ ਨਾ ਹੋਵੇ, ਇਹ ਬਚਨ ਬਿਲਕੁਲ ਸੱਤ ਹੈ। ਭਾਗਾਂ ਵਾਲੇ ਨੇ ਜਿਹੜੇ ਆਸਾ ਦੀ ਵਾਰ ਨੂੰ ਮੰਨਦੇ ਨੇ। ਲੇਕਿਨ ਮੇਰੇ ਕਲਗੀਧਰ ਪਾਤਸ਼ਾਹ ਨੇ ਦੁੱਖ ਵਿੱਚ ਵੀ ਅੱਜ ਇਸ ਸੁੱਖ ਨੂੰ, ਸ੍ਰੀ ਆਸਾ ਦੀ ਵਾਰ ਦੇ ਕੀਰਤਨ ਨੂੰ ਸੁਣਨਾ ਹੀ ਕੀਤਾ ਹੈ। ਉਸ ਸਮੇਂ ਨੂੰ ਖੁੰਡਾਇਆ ਨਹੀਂ, ਭੁਲਾਇਆ ਨਹੀਂ, ਬਲਕਿ ਸਭ ਨੂੰ ਉਪਦੇਸ਼ ਦਿੱਤਾ ਕਿ ਜਿੱਥੇ ਵੀ ਹੋਵੋ ਆਸਾ ਦੀ ਵਾਰ ਦੇ ਕੀਰਤਨ ਸਮੇਂ ਤੁਹਾਡਾ ਮਨ ਮਾਲਕ ਦੇ ਚਰਨਾਂ ਵਿੱਚ ਜੁੜ ਜਾਣਾ ਚਾਹੀਦਾ ਹੈ। ਵਾਰ ਮੰਨਣਾ ਤੇ ਭਾਈ ਆਸਾ ਦੀ ਵਾਰ ਨੂੰ ਮੰਨੋ। ਬਾਕੀ ਤਾਂ ਇਹ ਪਰਮ ਹੀ ਹਨ, ਜਿੰਨੇ ਮਰਜ਼ੀ ਵਧਾ ਲੈ ਜਾਣ। ਇਹਨਾਂ ਪਰਮਾਂ ਤੋਂ ਦੂਰ ਕਰਨ ਵਾਸਤੇ ਤੇ ਸਤਿਗੁਰ ਨੇ ਸਿੱਖ ਤੋਂ ਸਿੰਘ ਤੇ ਸਿੰਘ ਨੂੰ ਖਾਲਸਾ ਕਹਿ ਕੇ ਬੁਲਾਇਆ ਹੈ।
ਸਤਿਗੁਰੂ ਹਮਾਰਾ ਰਹਿਣੀ ਰਹੇ।
ਫਿਰ ਕਹਿੰਦੇ ਨੇ ਖਾਲਸੇ ਦੀ ਨਿਸ਼ਾਨੀ ਕੀ ਹੈ?
ਖਾਲਸਾ ਸੋਏ ਜੋ ਨਿਲਦਾ ਤਿਆਗੇ, ਖਾਲਸਾ ਸੋਏ ਲੜੇ ਹੈ ਵਿਆਗੇ, ਖਾਲਸਾ ਸੋਏ ਪਰ ਦ੍ਰਿਸ਼ਟ ਤੇ ਆਗੇ, ਖਾਲਸਾ ਸੋਏ
ਭੁਲੇਖੇ ਵਿੱਚ ਨਾ ਰਹਿ ਜਾਣ। ਮੈਂ ਗੁਰੂ ਵੀ ਦੱਸਦੇ ਹਾਂ ਕਿ ਗੁਰੂ ਮੈਂ ਕਿਸ ਨੂੰ ਆਖਿਆ ਹੈ।
ਆਦ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ
ਪ੍ਰਗਟ ससोए गुरू हित लावे। ओही खालसा है जो अपना प्यार धन श्री गुरु ग्रंथ साहिब दे नाल करदा है। इसलिए सतगुरु ने सानू गुरु दे लड़ ला के आखिया, पूजा अकाल की, परचा गुरु शब्द का, दीदार खालसे का। ओ मेरी आत्मा धन श्री गुरु ग्रंथ साहिब विच है, ते मेरा शरीर ओ खालसे दे विच है। इसलिए खालसा उसनू ही आखिया है जो अपने गुरु गुरु ग्रंथ साहिब दे नाल प्यार करदा है, सत्कार करदा है, उन्हां अगे अपना शीश झुकांदा है। फिर कहिंदे खालसे दीआं होर निशानियां की हन?
खालसा सोए जो चढ़े तरंग, खालसा सोए करे नित जंग, खालसा सोए निर्दल को पाले, खालसा सोए दुष्ट को गाले, रहनी रहे।
तू खालसा है जेड़ा किसी निर्धन नु पालदा है, पर आज हो की रे है जे कोई अमीर हुंदा है ओ गरीब नु होर गरीब करन दी कोशिश करदा है। साहब ते कहिंदे ने, हे मनुख निर्धन देख ना पास बहावै, सो तनखाई मूल कहावै। जेड़ा किसी निर्धन नु अपने नाल नहीं बिठांदा, अपने कोल नहीं छड़दा, ओदी सेवा नहीं करदा, ओ ते तनखाई आशिक है। आपां तनखाई नहीं बनना, बल्कि गुरु दा ए हुक्म मनना है। परदेसी सिंघन जब देखे उनकी सेवा करत बसेखे, कोई परदेसी आ जावे ओदी सेवा विच हाजिर हो जा, वेख गुरु तेरे ते फिर किन्ना खुश ते किन्ना प्रसन्न हुंदा है।
खालसा सोए निर्धन को पाले, खालसा सोए दुष्ट को गाले, खालसा सोए पंचा को मारे, खालसा सोए कर्मा को साड़े, रहनी रहे रहनी रहे सोई सिख मेरा, ओ साहिब मैं उसका चेहरा, रहनी रहे।
सो खालसे नु मान देंदे हुए सतगुरु ने एथो तक ए भी गल कह दिती, खालसो मेरो रूप है खास, खालसे में हाँ करो निवास, खालसो मेरो मुख है अंगा, खालसे के हाँ सत संग संगा। ओ भाई गुरु ने ते इतना मान करदे हुए कहिंदे ने एक दिन परचा भी पाया, पर खालसा ओदे विच पूर्ण निकलिया है। अज हे खालसा, हे गुरसिख भाई, तेनू की हो गया है? तू गुरु तो इतना दूर क्यों जा रहा है? आ गुरु दे नेड़े ते गुरु दे इस विचार नू अपने हिरदे अंदर वसा। अनंतपुर दी धरती है, कलगीधर पातशाह बराजमान हन, तिना दे दरबार विच काबुल दी संगत ने आ के साथ सिंह सोना पेट कीता। जदों सोना रखिया मेरे कलगीधर पातशाह, ओ जेड़ा सोना है ना जिसनु आप बख्शिश करके हमेशा तोशे खाने में जमा करा दिया करदे सन, पर अज की होया? एक कीता सवाल एक पंडित दा, सतगुरु ने उसका जवाब उसके सन्मुख रखिया। एक दिन विचार चली ते पंडित कहन लगा, सतगुरु आपने सिखा नु अपने सेवका नु एक पिंजरे विच बंद कीता है। सतगुरु कहन लगे, केड़ा पिंजरा? कहन लगे, आ जिहड़ी तुसीं रहनी रहत रखी है एक पिंजरा एक कैद ही है, होर की है? सतगुरु कहन लगे, ना भाई ये पिंजरा कैद नहीं है, ये तां एक गुरसिख दी पहचान रखी है। कहन लगे, महाराज ओ किवें? पंडित जी जवाब फिर किते दियांगे? अज ओ समा आ गया जदों सतगुरु ने सोने वाल चात मारी ते पंडित सामने वेख के ओ समा याद आ गया, ओ सवाल याद आ गया। आखिया, पंडित जी जरा देखो ता सही, ए सोना असली है या नकली है? पंडित जी कहन लगे, महाराज मैं की जान, आप दे दरबार विच आया, आप दे दरबार विच आई चीज असली हो सकती है, नकली नहीं हो सकती, क्योंकि आप दे सेवक लेके आए। सतगुरु कहन लगे, पंडित जी जवाब इंज ना दियो, इनू चंगी तरह परख के दसो। कहन लगे, महाराज इनू मैं नहीं परख सकता, सुनियार परखेगा क्योंकि जिहदे कोल कसवट्टी हुंदी है ओ कसवट्टी ते ला के दस देवेगा ए असली है या नकली है। जिस वेले इनी गल आखी सुनियारा बुलाया गे ओदे पास कसवट्टी सी सोने नूं उस दे उत्ते लाया परखिया ते कहन लगा महाराज 100% असली सोना है। कहन लगे पंडित जी ए आप दे सवाल दा जवाब है। महाराज ओ किवें? कहन लगे तुसां सवाल कीता सी कि सिंघां नूं तुसीं कैद विच इक पिंजरे विच बंद कीता है। इह पिंजरा नहीं है, इह कैद नहीं है, इह इक कसवट्टी है। क्योंकि मैं नहीं चाहता मेरे गुरसिख नूं कोई आखे कि हे गुरसिखा तेरे विच ऐ कमी आ गई है। मेरा सिख अपने आप कसवट्टी ते अपने आप नूं परख सकदा है। ओदे ककारां विच ओदे रहत विच इक चीज दी भी कमी आ गई ओनूं अपने आप पता लग जाएगा। सो रहत इक कसवट्टी है। सतगुरु जी ने एक गुरसिख दी चोली पाई है कि करसवटी ते अपने आप नूं ओ खुद आप परख सकता है। इसलिए सतगुरु ने आखिया ए है भाई खालसा। ख्याल करना सतगुरु ने खालसे ते मान बड़ा कीता है। खालसा हमारी सोच, खालसा हमारी मौज, खालसा हमारी फौज, जीत की निशानी है। खालसा हमारी चाल, खालसा हमारी ताल, खालसा हमारी काल, भोग मोख दानी है। खालसा हमारी जान, खालसा हमारी आन, खालसा हमारी खान, दोम की सुहानी है। खालसा हमारी जत, खालसा हमारी पत, श्री गुरु गोबिंद सिंह
उसका।